ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਗੁਰਮੁਖ ਪਿਆਰੇ ਬਾਬੂ ਜੀ ਸਾਨੂੰ ਯਾਦ ਦਿਲਾਉਂਦੇ ਹਨ ਕਿ ਸਾਡਾ ਮੌਜੂਦਾ ਜੀਵਨ ਰੋੜ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਜਾ ਰਿਹਾ ਹੈ, ਅਤੇ ਫਿਰ ਪ੍ਰੇਰਨਾ ਕਰਦੇ ਹਨ ਕਿ ਇਸ ਨੂੰ ਪਹਿਚਾਣ ਕੇ ਆਪਣੀ ਸੇਧ ਠੀਕ ਕਰੀਏ। ਰੇਡੀਓ ਵਿੱਚ ਦੱਸਿਆ ਜਾਂਦਾ ਹੈ ਕਿ ਚੰਗੀ ਫਸਲ ਲੈਣ ਲਈ ਅਰੋਗ ਅਤੇ ਨਰੋਏ ਬੀਜ, ਕਮਾਈ ਹੋਈ ਜ਼ਮੀਨ, ਚੰਗਾ ਢੁਕਵਾਂ ਪਾਣੀ, ਬਿਮਾਰੀਆਂ ਤੋਂ ਬਚਾਓ, ਢੁਕਵਾਂ ਰਿਹੋ ਫਰਟੀਲਾਈਜ਼ਰ ਅਤੇ ਮਿਹਨਤ ਦੀ ਲੋੜ ਹੈ। ਇਹੋ ਫਾਰਮੂਲਾ ਜੇ ਅਸੀਂ ਆਪਣੇ ਧਰਮ 'ਤੇ ਲਗਾਈਏ ਤਾਂ ਚੰਗੀ ਫਸਲ ਲੈਣ ਲਈ ਅਨੁਭਵੀ ਗਿਆਨ ਜਾਂ ਨਾਮ, ਕਮਾਈ ਹੋਈ ਜ਼ਮੀਨ ਯਾਨੀ ਮਨ, ਚੰਗਾ ਢੁਕਵਾਂ ਪਾਣੀ ਯਾਨੀ ਸਤਸੰਗ, ਬਿਮਾਰੀਆਂ ਤੋਂ ਬਚਾਓ ਭੈੜੀ ਸੰਗਤ ਤੋਂ ਪਰਹੇਜ਼, ਢੁਕਵਾਂ ਰਿਹੋ ਸ਼ਰਧਾ ਭਾਵਨੀ ਦਾ, ਅਤੇ ਮਿਹਨਤ ਯਾਨੀ ਨਾਮ ਅਭਿਆਸ ਕਮਾਈ ਦੀ ਲੋੜ ਹੈ। ਜੁਗਾਂ ਜੁਗਾਂਤਰਾਂ ਤੋਂ ਗੁਰੂਆਂ, ਅਵਤਾਰਾਂ, ਪੈਗੰਬਰਾਂ ਰਾਹੀਂ ਜੀਵਾਂ ਦੇ ਕਲਿਆਣ ਲਈ ਅਨੁਭਵੀ ਗਿਆਨ ਰੂਪ ਬੀਜ ਪ੍ਰਦਾਨ ਹੁੰਦਾ ਰਿਹਾ ਹੈ, ਪਰ ਸਾਡੇ ਅੰਤਸ਼ਕਰਨ ਅਤੇ ਮਨ ਦੀ ਭੋਏ ਮੈਲੀ ਅਤੇ ਰੋਗੀ ਹੋਣ ਕਾਰਨ ਸਾਡੇ ਅੰਦਰ ਧਰਮ ਪ੍ਰਫੁੱਲਤ ਨਹੀਂ ਹੋ ਸਕਿਆ, ਕਿਉਂਕਿ ਸਾਡੇ ਬੀਜ ਰੋਗੀ, ਜ਼ਮੀਨ ਰੋਗੀ, ਹਾਨੀਕਾਰਕ ਪਾਣੀ, ਰੋਗੀ ਮਾਹੌਲ ਵਿੱਚ ਗਲਤ ਰਿਹੋ ਨਾਲ ਪਲਿਆ ਹੋਇਆ ਬੂਟਾ, ਧਰਮ ਦਾ ਬੂਟਾ ਕਿਸ ਤਰ੍ਹਾਂ ਪ੍ਰਫੁੱਲਤ ਹੋ ਸਕਦਾ ਹੈ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟੈ, ਉਸ ਬੂਟੇ ਤੋਂ ਚੰਗੇ ਫਲ ਦੀ ਆਸ ਕਿਵੇਂ ਹੋ ਸਕਦੀ ਹੈ? ਐਸੇ ਬੂਟੇ ਨੂੰ ਜੋ ਫਲ ਲੱਗਦਾ ਹੈ ਉਹ ਵੀ ਰੋਗੀ ਹੁੰਦਾ ਹੈ ਅਤੇ ਅੱਗੋਂ ਹੋਰ ਰੋਗੀ ਅੰਸ਼ ਵਧਾਉਣ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਰੋਗੀ ਧਰਮ ਦੇ ਮਾਹੌਲ ਵਿੱਚ ਜੰਮੇ ਪਲੇ ਪੜ੍ਹੇ ਪੜ੍ਹਾਏ ਧਰਮ ਪ੍ਰਚਾਰਕ ਲੋਕਾਈ ਨੂੰ ਕਿਸ ਤਰ੍ਹਾਂ ਸਹੀ ਉੱਚੀ ਸੁੱਚੀ ਮਾਨਸਿਕ, ਧਾਰਮਿਕ ਅਤੇ ਆਤਮਿਕ ਜੀਵਨ ਸੇਧ ਦੇ ਸਕਦੇ ਹਨ? ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ, ਅੰਤਰ ਰੋਗ ਮਹਾਂ ਅਭਿਮਾਨਾ ਦੂਜੇ ਭਾਏ ਖੁਆਈ, ਬਾਹਰ ਭੇਖ ਬਹੁਤ ਚਤੁਰਾਈ, ਮਨੁਆ ਦਹਿ ਦਿਸਤਾਵੈ, ਹਮੈ ਵਿਆਪਿਆ ਸ਼ਬਦ ਨਾ ਚੀਨੈ, ਫਿਰ ਜੂਨੀ ਆਵੈ। ਇਹ ਸਭ ਕੁਝ ਜ਼ਾਹਰਾ ਤੌਰ 'ਤੇ ਪ੍ਰਤੱਖ ਵਰਤ ਰਿਹਾ ਹੈ, ਪਰ ਇਸ ਗਿਲਾਨੀ ਨੂੰ ਮਹਿਸੂਸ ਕਰਨ ਜਾਂ ਇਸ ਦੇ ਖਿਲਾਫ਼ ਆਵਾਜ਼ ਉਠਾਉਣ ਦੀ ਕਿਸੇ ਨੂੰ ਲੋੜ ਮਹਿਸੂਸ ਨਹੀਂ ਹੁੰਦੀ ਅਤੇ ਨਾ ਹੀ ਕੋਈ ਜ਼ਰੂਰਤ ਕਰਦਾ ਹੈ। ਸਾਡੇ ਵਖੇਵੇਂ ਵਾਲੇ ਹੋਮੇ ਵਿੜੇ ਮਨ ਨੇ ਆਪੂ ਸਹੇੜੇ ਅਜਾਈਂ ਵਾਧੂ ਮਾਇਕੀ ਰੁਝੇਵੇਂ ਇਤਨੇ ਵਧਾ ਲਏ ਹਨ ਅਤੇ ਇਹਨਾਂ ਵਿੱਚ ਇਤਨੇ ਗਲਤਾਨ ਹੋ ਗਏ ਹਾਂ ਕਿ ਧਰਮ ਦੇ ਉਚੇਰੇ ਆਤਮਿਕ ਪੱਖ ਵੱਲ ਧਿਆਨ ਦੇਣ ਦੀ ਫੁਰਸਤ ਹੀ ਨਹੀਂ ਅਤੇ ਨਾ ਹੀ ਸਾਨੂੰ ਲੋੜ ਪਾਸਦੀ ਹੈ। ਸਿਰਫ ਲੋਕਾਚਾਰੀ, ਲੋਕ ਦਿਖਾਵੇ ਜਾਂ ਰਸਮੀ ਬਾਹਰਮੁਖੀ ਫੋਕੇ ਧਾਰਮਿਕ ਕਰਮਕਾਂਡਾਂ ਵਿੱਚ ਹੀ ਅਸੀਂ ਸੰਤੁਸ਼ਟ ਹਾਂ ਅਤੇ ਆਪਣੇ ਮਨ ਨੂੰ ਫੋਕੀ ਝੂਠੀ ਤਸੱਲੀ ਦੇ ਕੇ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਦੂਜੇ ਪਾਸੇ ਅਸੀਂ ਆਪਣੇ ਨਿੱਜੀ ਸਵਾਰਥ ਲਈ, ਘਰੋਗੀ ਮਸਲੇ ਸੋਧਣ ਲਈ, ਮੁਕੱਦਮੇ ਜਿੱਤਣ ਲਈ, ਬਿਮਾਰੀਆਂ ਹਟਾਉਣ ਲਈ, ਇਮਤਿਹਾਨ ਪਾਸ ਕਰਨ ਲਈ, ਨੌਕਰੀਆਂ ਲਈ, ਮਾਇਕੀ ਪ੍ਰਾਪਤੀਆਂ ਲਈ ਅਤੇ ਜੀਵਨ ਦੀਆਂ ਹੋਰ ਅਨੇਕਾਂ ਗਰਜ਼ਾਂ ਦੀ ਪੂਰਤੀ ਲਈ ਧਰਮ ਨੂੰ ਵਰਤ ਕੇ ਧਰਮ ਦੀ ਨਿਰਾਦਰੀ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿੱਚ ਧਰਮ ਨੂੰ ਮਾਇਕੀ ਵਪਾਰਕ ਸਾਧਨ ਹੀ ਬਣਾ ਲਿਆ ਹੈ ਅਤੇ ਇਸ ਅਖੌਤੀ ਧਾਰਮਿਕ ਵਪਾਰ ਵਿੱਚ ਵੀ ਸੌਦਾਬਾਜ਼ੀ ਨੂੰ ਇੰਨਾ ਵਧਾਇਆ ਹੈ ਕਿ ਧਰਮ ਨੂੰ ਬਹੁਤ ਮਹਿੰਗਾ ਅਤੇ ਆਮ ਗਰੀਬ ਜਨਤਾ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ। ਜਿਸ ਧਰਮ ਨੇ ਸਾਨੂੰ ਮਾਇਆ ਤੋਂ ਉੱਚਾ ਚੁੱਕਣਾ ਸੀ ਉਸ ਨੂੰ ਅਸੀਂ ਮਾਇਆ ਦੀ ਰੰਗਤ ਚਾੜ ਕੇ ਮਾਇਕੀ ਵਪਾਰ ਦਾ ਸਾਧਨ ਹੀ ਬਣਾ ਛੱਡਿਆ ਹੈ, ਕਮਰਸ਼ੀਅਲਾਈਜ਼ ਕਰ ਛੱਡਿਆ ਹੈ, ਜਿਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਅਸੀਂ ਗੁਰਬਾਣੀ ਦੇ ਪਾਠ, ਪੂਜਾ, ਕੀਰਤਨ, ਕਥਾ, ਵਿਖਿਆਨ ਨੂੰ ਸ਼ਰੇਆਮ ਨਿਧੜਕ ਹੋ ਕੇ ਵੇਚਦੇ ਹਾਂ, ਉਹ ਵੀ ਮੁਕਾਬਲੇ ਨਾਲ ਮਹਿੰਗੇ ਮੁੱਲ। ਇਹ ਉੱਚਾ ਸੁੱਚਾ ਧਰਮ ਜਿਸ ਨੇ ਸਾਨੂੰ ਮਾਇਆ ਰੂਪੀ ਸਰਪਣੀ ਤੋਂ ਬਚਾਉਣਾ ਅਤੇ ਛੁਡਾਉਣਾ ਸੀ, ਇਸ ਨੂੰ ਅਸੀਂ ਮਾਇਆ ਦਾ ਹੀ ਰੂਪ ਬਣਾ ਦਿੱਤਾ ਹੈ ਅਤੇ ਹੁਣ ਇਹੋ ਮਾਇਆ ਸਰਪਣੀ ਹੀ ਸਾਨੂੰ ਖਾ ਰਹੀ ਹੈ। ਛੁਡਾਵੇ ਕੌਣ? ਪੱਛਮੀ ਵਿੱਦਿਆ ਅਤੇ ਮਾਇਕੀ ਸੱਭਿਅਤਾ ਦੇ ਅਸਰ ਹੇਠ ਬਹੁਤੀ ਜਨਤਾ ਤਾਂ ਪਰਮੇਸ਼ੁਰ ਤੋਂ ਨਾਸਤਕ ਹੈ ਅਤੇ ਧਰਮ ਦੀ ਲੋੜ ਮਹਿਸੂਸ ਨਹੀਂ ਕਰਦੀ। ਜੇ ਕੋਈ ਜੀਵ ਪਿਛਲੇ ਸੰਸਕਾਰਾਂ ਜਾਂ ਹੁਣ ਦੇ ਵਾਤਾਵਰਨ ਦੇ ਅਸਰ ਹੇਠ ਧਰਮ ਵੱਲ ਰੁਚੀ ਰੱਖਦਾ ਹੈ, ਉਹ ਵੀ ਅਧੂਰੇ ਜਾਂ ਗਲਤ ਨਿਸ਼ਚਿਆਂ ਦੇ ਆਧਾਰ 'ਤੇ ਫੋਕੇ ਕਰਮਕਾਂਡਾਂ ਅਤੇ ਰਵਾਇਤਾਂ ਵਿੱਚ ਹੀ ਫਸਿਆ ਹੋਇਆ ਹੈ। ਜੀਵ ਮਨੋਕਲਪਤ ਫੋਕੇ ਅਧੂਰੇ ਧਾਰਮਿਕ ਨਿਸ਼ਚਿਆਂ ਦੇ ਦਾਇਰੇ ਵਿੱਚ ਹੀ ਕੈਦ ਹੈ ਅਤੇ ਉੱਥੇ ਹੀ ਪੂਰਨ ਸੰਤੁਸ਼ਟ ਹੈ। ਉਸਨੂੰ ਕਿਸੇ ਹੋਰ ਆਤਮਿਕ ਗਿਆਨ ਜਾਂ ਉਚੇਰੇ ਧਰਮ ਦੀ ਲੋੜ ਹੀ ਨਹੀਂ ਪਾਸਦੀ। ਇਹਨਾਂ ਵਿੱਚੋਂ ਕੋਈ ਮਾਇਕੀ ਗਰਜ਼ ਅਤੇ ਨਿੱਜੀ ਸਵਾਰਥ ਲਈ ਕੁਝ ਗਿਆਨ ਸਾਖੀਆਂ ਪੜ੍ਹ ਸੁਣ ਕੇ ਆਪ ਹੀ ਧਾਰਮਿਕ ਪ੍ਰਚਾਰਕ ਬਣ ਬੈਂਦੇ ਹਨ ਅਤੇ ਭੋਲੀ ਭਾਲੀ ਜਨਤਾ ਨੂੰ ਫੋਕੇ ਦਿਮਾਗੀ ਗਿਆਨ ਅਤੇ ਮੁਰਦੇ ਸਾਧਨਾ ਵਾਲੇ ਕਰਮਕਾਂਡਾਂ ਵਿੱਚ ਹੀ ਫਸਾਈ ਰੱਖਦੇ ਹਨ, ਜਿਨ੍ਹਾਂ ਵਿੱਚ ਉਹਨਾਂ ਨੂੰ ਆਪ ਨਿਸ਼ਚਾ ਨਹੀਂ ਹੁੰਦਾ ਜਾਂ ਓਪਰਿਆ ਜਿਹਾ ਹੀ ਹੁੰਦਾ ਹੈ। ਜਿਨ੍ਹਾਂ ਦੀ ਪਿਛਲੇ ਜਨਮਾਂ ਦੀ ਕੋਈ ਆਤਮਿਕ ਕਮਾਈ ਹੁੰਦੀ ਹੈ, ਉਹਨਾਂ ਦੀ ਆਤਮਾ ਨੂੰ ਇਹਨਾਂ ਫੋਕੇ ਗਿਆਨ ਅਤੇ ਮੁਰਦਾ ਸਾਧਨਾ ਵਿੱਚ ਤਸੱਲੀ ਨਹੀਂ ਹੁੰਦੀ ਅਤੇ ਉਹਨਾਂ ਦੇ ਅੰਤਰ ਆਤਮੇ ਕੋਈ ਉਚੇਰੀ ਆਤਮਿਕ ਰੁਚੀ ਜਾਂ ਕਾਂਖੀ ਭੁੱਖ ਬਣੀ ਰਹਿੰਦੀ ਹੈ ਅਤੇ ਉਹ ਆਪਣੀ ਆਤਮਿਕ ਪਿਆਸ ਦੀ ਪੂਰਤੀ ਲਈ ਖੋਜ ਵਿੱਚ ਜੁਟੇ ਰਹਿੰਦੇ ਹਨ। ਇਹਨਾਂ ਵਿੱਚੋਂ ਕਈ ਜਗਿਆਸੂ ਕਈ ਕਿਸਮ ਦੇ ਯੋਗ ਅਭਿਆਸ ਨਾਲ ਰਿੱਧੀਆਂ ਸਿੱਧੀਆਂ ਅਤੇ ਦੈਵੀ ਸ਼ਕਤੀਆਂ ਅਤੇ ਕ੍ਰਿਸ਼ਮਿਆਂ ਦੇ ਨਜ਼ਾਰੇ ਪ੍ਰਤੀਤ ਕਰਦੇ ਹਨ। ਇਹਨਾਂ ਅਨਹੋਣੇ ਵਿਲੱਖਣ ਨਵੀਨ ਕ੍ਰਿਸ਼ਮਿਆਂ ਤਜਰਬਿਆਂ ਅਤੇ ਕਰਾਮਾਤਾਂ ਨਾਲ ਉਹਨਾਂ ਦਾ ਮਨ ਇਤਨਾ ਚੁੰਧਿਆ ਜਾਂਦਾ ਹੈ ਕਿ ਉਹ ਆਪੇ ਤੋਂ ਬਾਹਰ ਹੋ ਕੇ ਆਪ ਹੀ ਸਾਧ ਸੰਤ ਗੁਰੂ ਮਹਾਤਮਾ ਪੀਰ ਅਤੇ ਫਕੀਰ ਬਣ ਬੈਂਦੇ ਹਨ ਅਤੇ ਠਾਠ ਬਾਠ ਰਚਾ ਕੇ ਉਸ ਵਿੱਚ ਖਚਤ ਹੋ ਜਾਂਦੇ ਹਨ ਅਤੇ ਜਨਤਾ ਨੂੰ ਧਾਗੇ ਤਵੀਤ ਟੂਣੇ ਮੰਤਰ ਜੰਤਰ ਵਿਭੂਤੀਆਂ ਪਾਠ ਪੂਜਾ ਆਦਿ ਫੋਕੇ ਸਾਧਨਾ ਵਿੱਚ ਫਸਾਈ ਰੱਖਦੇ ਹਨ। ਇਸ ਪ੍ਰਕਾਰ ਉਹ ਵੀ ਅਗਲੇਰੀ ਉੱਚੀ ਸੁੱਚੀ ਆਤਮਿਕ ਅਵਸਥਾ ਤੋਂ ਕੋਰੇ ਅਤੇ ਵਾਂਝੇ ਰਹਿ ਜਾਂਦੇ ਹਨ। ਇਸ ਲੜੀ ਦੇ ਪਿਛਲੇ ਲੇਖਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਸਾਡਾ ਧਰਮ ਪ੍ਰਚਾਰ ਦਾ ਸਿਲਸਿਲਾ ਹੋਮੇ ਦੇ ਅਧੀਨ ਬੁੱਧੀ ਮੰਡਲ ਦੀ ਖੇਲ ਹੈ, ਜੋ ਕਿ ਕਰਮਬੱਧ ਦੇ ਅਸੂਲ ਲਾਅ ਆਫ ਕਰਮਾਂ ਦੇ ਅਸੂਲ ਅਨੁਸਾਰ ਚੱਲ ਰਹੀ ਹੈ ਅਤੇ ਤ੍ਰੈਗੁਣੀ ਹੋਮੇ ਦੇ ਦਾਇਰੇ ਅੰਦਰ ਦੂਜੇ ਭਾਵ ਵਾਲੀ ਦੁਨੀਆ ਵਿੱਚ ਮਨੋਕਲਪਤ ਗਿਆਨ ਦੇ ਆਸਰੇ ਪ੍ਰਚਲਿਤ ਹੈ। ਅਸੀਂ ਗੁਰਬਾਣੀ ਦਾ ਪਾਠ ਅਤੇ ਗਾਇਨ ਰਿਵਾਜਨ ਦੇਖਾ ਦੇਖੀ ਲੋਕ ਵਿਚਾਰਾ ਵੱਧਾ ਚੱਟੀ ਮਾਇਕੀ ਲਾਭ ਜਾਂ ਨਿੱਜੀ ਸਵਾਰਥ ਲਈ ਕਰਦੇ ਹਾਂ ਅਤੇ ਇਸ ਵਿੱਚ ਸਿਰਫ ਸੰਤੁਸ਼ਟ ਹੀ ਨਹੀਂ ਬਲਕਿ ਭਲੇ ਭਲੇਰੇ ਦੀ ਹੰਗਤਾ ਵਿੱਚ ਦੂਜਿਆਂ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਾਂ ਅਤੇ ਫਤਵੇ ਲਾਉਂਦੇ ਫਿਰਦੇ ਹਾਂ। ਗੁਰਬਾਣੀ ਵਿੱਚ ਦਰਸਾਈ ਹੋਈ ਉੱਚੀ ਸੁੱਚੀ ਅਨੁਭਵੀ ਆਤਮਿਕ ਖੇਲ ਵੱਲ ਧਿਆਨ ਦੇਣ ਦੀ ਫੁਰਸਤ ਹੀ ਨਹੀਂ, ਲੋੜ ਹੀ ਨਹੀਂ ਭਾਸਦੀ ਜਾਂ ਜਾਣ ਬੁੱਝ ਕੇ ਅਵੇਸਲੇ ਅਤੇ ਮਚਲੇ ਹੋਏ ਬੈਠੇ ਹਾਂ। ਪਹਿਲੇ ਲੇਖਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਉੱਚੇ ਸੁੱਚੇ ਅਨੁਭਵੀ ਆਤਮਿਕ ਧਰਮ ਵੱਲ ਪ੍ਰੇਰਨਾ ਅਤੇ ਅਗਵਾਈ ਲਈ ਪਹਿਲਾਂ ਪਹਿਲ ਬਾਹਰਮੁਖੀ ਦਿਮਾਗੀ ਧਰਮਾਂ ਦੇ ਕਿਰਿਆ ਕਰਮ ਲਾਜ਼ਮੀ ਹਨ। ਜਿਸ ਤਰ੍ਹਾਂ ਸਫ਼ਰ ਕੀਤੇ ਬਗੈਰ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾ ਸਕਦਾ ਅਤੇ ਪੌੜੀ ਬਗੈਰ ਕੋਠੇ ਅਤੇ ਸ਼ਿਖਰ 'ਤੇ ਨਹੀਂ ਚੜਿਆ ਜਾ ਸਕਦਾ, ਇਸੇ ਤਰ੍ਹਾਂ ਅਨੁਭਵੀ ਆਤਮਿਕ ਪ੍ਰਕਾਸ਼ਮਈ ਮੰਡਲ ਤੱਕ ਪਹੁੰਚਣ ਲਈ ਸਰੀਰਕ ਮਾਨਸਿਕ ਅਤੇ ਧਾਰਮਿਕ ਕਰਮ ਕਿਰਿਆ ਅਤੇ ਸੰਜਮ ਜ਼ਰੂਰੀ ਹੈ। ਪਰ ਇਹ ਧਾਰਮਿਕ ਕਿਰਿਆ ਕਰਮ ਯਤਨ ਹਨ, ਨਤੀਜਾ ਨਹੀਂ। ਇਹ ਤਾਂ ਸਾਧਨ ਹਨ, ਪੂਰਨਤਾ ਨਹੀਂ। ਯਾਤਰਾ ਹੈ, ਮੰਜ਼ਿਲ ਨਹੀਂ। ਪੌੜੀ ਹੈ, ਸ਼ਿਖਰ ਨਹੀਂ। ਪਰ ਅਸੀਂ ਬਾਹਰਮੁਖੀ ਕਰਮਕਾਂਡਾਂ ਨੂੰ ਹੀ ਮੰਜ਼ਿਲ ਪੂਰਨਤਾ ਸਮਝ ਕੇ ਇਹਨਾਂ ਵਿੱਚ ਹੀ ਸੰਤੁਸ਼ਟ ਹਾਂ ਅਤੇ ਇਸ ਤੋਂ ਉਚੇਰੀ ਸੁਚੇਰੀ ਚੰਗੇਰੀ ਸੁਹਨੇਰੀ ਆਤਮਿਕ ਮੰਜ਼ਿਲ ਇਲਾਹੀ ਮੰਡਲ ਦੇ ਆਤਮ ਪ੍ਰਕਾਸ਼ ਪ੍ਰੀਤ ਪ੍ਰੇਮ रस चाहो डिवाइन जॉय एंड ब्लिस तो अनजान बेपरवाह अवेसले या मचले हुए बैठे हाँ। असी अपनी अज्ञानता विच नीवियां रुचियां नीवें ख्याल पार्टीबाजी ईरखा द्वैत वैर विरोध निजी स्वार्थ ते कुर्सी दी लालसा नाल धर्म अस्थाना नूं वी ईरखा द्वैत दे अड्डे होमे दे खेतर क्रोध दे प्रगटावे दे अखाड़े माइकी स्वार्थ या दा जरिया ते माइकी केंद्र बना छड़िया है। दुखदाई गल तां इह है कि जिस गुरु ग्रंथ साहब नूं असी इष्ट ते गुरु मनदे हाँ उसकी पावन हजूरी विच धर्म दे नां उत्ते गुरबाणी दे आशे दे ऐन उल्ट ईरखा द्वैत वैर विरोध लोभ स्वार्थ क्रोध ते होमे दा खुल्लम खुल्ला प्रगटावा करदे हाँ ते गुरु महाराज की बेदबी करके असी अपने धर्म की गिलानी दे इश्तिहार दा आप ही कारण बनते हाँ। ये सब कुछ मौजूदा बेअंत धर्म प्रचार के बावजूद हो रहा है। इस धार्मिक गिलानी तो साफ सिद्ध हुंदा है कि साड़ी धर्म प्रचार की प्रणाली विच एक दीर्घ नुक्स है। नीवियां रुचियां की खिच नाल धर्म नूं कई अजाई रोग लग गए हैं ते इन्हां दी छो असी धर्म ते धार्मिक स्थानां नूं वी लगा दित्ती है। गुरबाणी विच साड़ी इस धार्मिक गिरावट ते गिलानी नूं इउं दर्शाया गया है। पाठ पढ़ियो अरबेद विचारियो निवल पुयंगम साधे पंच जनास्यों संग न छुटक्यो अधिक अहम बुद्ध बाधे प्यारे इन बिद मिलन न जाई मैं किए करम अनेका हार पर्यो स्वामी के द्वारे दीजे बुद्ध विवेका। मोन पयो कर पाती रहो लगन फिरो बन माही नगन फिरो बन माही तट तीरथ सब धरती पर म्यो दुविधा छुटके नाही मन कामना तीरथ जाय बस्यो सिर करवत तराए मन की मैल न उतरे ए बिद जे लख जतन कराए कनिक कामनी हैवर गैवर बहुविद दान दतारा अन वस्त्र पूम बहु अर्पे नह मिलिए हर द्वारा पूजा अर्चा बंधन डंडौत खट कर्मा रत रहता हों हों करत बंधन में परया न मिलिया ए जुगता जोग सिद्ध आसन चौरासी ए भी कर कर रहया वड्डी आरजा फिर जन्मे हर स्यों संग न गहया अवर उपदेश आप न करै आवत जावत जन्मे मरै। असल विच धर्म साड़ी माइकी अज्ञानता दूर करन ते रब वल सही ते उच्ची सेह देन लई रचे गए सन पर सहजे सहजे साडे होमे ते दूजे भाव दे माइकी असर हेठ ये धर्म ही इन्हां नीवियां रुचियां दे कारण बन गए हन जिसका दुखदाई नतीजा साडे सामने प्रतख है। इस तरह ये अखौती मजहब ते इन्हां दा प्रचार भी त्रैगुणी दायरे अंदर होमे वाली दुनिया विच भिन्न भिन्न मनोकल्पत ज्ञान दे आसरे प्रचलित है। ये सब कुछ त्रैगुणी माइकी मंडल दी खेल है। जोगी जति तपी पच हारे अरबो लोग सियाने होमे वड्डा गुबार है होमे विच बुझ न सके कोए होमे विच भगत न होवी हुक्म न बुझया जाए होमे विच जियो बंद है नाम न वसै मन आए। गुरु नानक साहब ने दुनिया दे बाहर मुखी कर्मकांडी धर्मां दी एक गिलानी देख के जीवां ते तरस करके एक उच्चा सुच्चा निर्मल विलखण आत्मिक तत् वाला धर्म रचिया जिस दी नीं त्रैगुणा तो उत्ते चौथे पद आत्मिक प्रकाश नाम विच रखी ते सानू दूजे भाव दे मंडल विचों कढ के एक ओंकार सतनाम दे उच्चे सुच्चे आत्मिक तत् ज्ञान शब्द नाम दा उपदेश दे के गाड़ी राह दर्शाया। गुरबाणी विच इसे तत् ज्ञान शब्द नाम दी ही सिख्या दृढ़ाई गई है। गुरबाणी साडा इष्ट है गुरु है ते इस विच दर्ज उपदेश सानू शरीरक मानसिक ते आत्मिक जीवन सेध देंदे हन ते त्रैगुणी होमे वाले मंडल विचों कढ के ਚੌਥੇ ਪਦ ਵਾਲੇ ਆਤਮਿਕ ਮੰਡਲ ਦੇ ਪ੍ਰਕਾਸ਼ ਵੱਲ ਪ੍ਰੇਰਨਾ ਅਤੇ ਅਗਵਾਈ ਕਰਦੇ ਹਨ। ਇਸ ਤਰ੍ਹਾਂ ਗੁਰਬਾਣੀ ਸਾਡੇ ਲਈ ਜੀਵਨ ਸੇਧ ਹੈ, ਧਰਮ ਦੀ ਬੁਨਿਆਦ ਹੈ, ਜਗ ਚਾਨਣ ਹੈ, ਚੁੰਬਕੀ ਛੋਹ ਹੈ, ਆਤਮਿਕ ਪ੍ਰਕਾਸ਼ ਹੈ, ਅੰਮ੍ਰਿਤ ਦਾ ਸੋਮਾ ਹੈ, ਜੀਵਨ ਰੌਂ ਹੈ, ਜੀ ਦਾਨ ਹੈ, ਆਤਮਿਕ ਦਾਤ ਹੈ, ਸ਼ਬਦ ਹੈ, ਪ੍ਰੇਮ ਪਦਾਰਥ ਹੈ, ਲਵ ਗਿਫਟ ਹੈ, ਨਾਮ ਹੈ, ਇਸ਼ਟ ਹੈ, ਗੁਰੂ ਹੈ। ਅਸੀਂ ਕੀ ਕਰਨਾ ਹੈ? ਗੁਰਬਾਣੀ ਦਾ ਪਾਠ ਅਤੇ ਗਾਇਨ ਕਰਨਾ ਹੈ ਅਤੇ ਇਸ ਦੇ ਅਖਰੀ ਅਰਥ ਸਿੱਖਣੇ ਹਨ, ਫਿਰ ਭਾਵ ਅਰਥ ਸਮਝਣੇ ਹਨ, ਫਿਰ ਅੰਤਰੀਵ ਅਰਥ ਵਿਚਾਰਨੇ ਹਨ ਅਤੇ ਫਿਰ ਅਨੁਭਵੀ ਚੁੰਬਕ ਛੋਹ ਅਤੇ ਨਾਮ ਦਾ ਰਸ ਮਾਨਣਾ ਹੈ। ਹਾਂਜੀ, ਅਸੀਂ ਗੁਰਬਾਣੀ ਦਾ ਪਾਠ ਅਤੇ ਗਾਇਨ ਕਰਨਾ ਹੈ ਅਤੇ ਫਿਰ ਇਸ ਦੇ ਅਖਰੀ ਅਰਥ ਸਿੱਖਣੇ ਹਨ, ਭਾਵ ਅਰਥ ਸਮਝਣੇ ਹਨ, ਅੰਤਰੀਵ ਅਰਥ ਵਿਚਾਰਨੇ ਹਨ ਅਤੇ ਅਨੁਭਵੀ ਚੁੰਬਕ ਛੋਹ ਜਾਂ ਨਾਮ ਦਾ ਰਸ ਮਾਨਣਾ ਹੈ। ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਦੋਹਾਂ ਧਿਰਾਂ ਦਾ ਇੱਕੋ ਦਰਜੇ 'ਤੇ ਧਿਆਨ ਹੋਣਾ ਲਾਜ਼ਮੀ ਹੈ, ਤਾਂ ਹੀ ਉਹਨਾਂ ਦੇ ਖਿਆਲਾਂ ਅਤੇ ਵਲਵਲਿਆਂ ਦਾ ਮੇਲ ਹੋ ਸਕਦਾ ਹੈ ਅਤੇ ਸਹੀ ਜਵਾਬ, ਰਿਸਪੋਂਸ, ਵਣਜ, ਵਪਾਰ, ਲੇਵਾ ਦੇਵੀ ਹੋ ਸਕਦੀ ਹੈ। ਇਸੇ ਤਰ੍ਹਾਂ ਜਦ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਂ ਨਾਲ ਗੱਲਾਂ ਹੁੰਦੀਆਂ ਹਨ। ਜਿਸ ਆਤਮਿਕ ਪੱਧਰ 'ਤੇ ਬਾਣੀ ਰਚੀ ਗਈ ਹੈ ਉਸੇ ਜਾਂ ਉਸਦੇ ਨੇੜੇ ਤੇੜੇ ਪੱਧਰ 'ਤੇ ਸਾਡੇ ਮਨ ਦਾ ਧਿਆਨ ਹੋਵੇ ਤਾਂ ਹੀ ਅਸੀਂ ਗੁਰਬਾਣੀ ਦੇ ਭਾਵ ਨੂੰ ਸਮਝ, ਬੁੱਝ, ਚੀਨ ਸਕਦੇ ਹਾਂ ਅਤੇ ਗੁਰੂ ਸਾਹਿਬਾਂ ਦੇ ਪਾਵਨ ਹਿਰਦੇ ਦੀ ਛੋਹ ਦੁਆਰਾ ਅੰਤਰਾਤਮੇ ਮੇਲ ਜਾਂ ਜੀਓ ਜਾਣੇ ਹੋ ਸਕਦਾ ਹੈ ਅਤੇ ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ। ਇੱਥੇ ਰੇਡੀਓ ਦਾ ਸੋਹਣਾ ਉਦਾਹਰਣ ਦਿੱਤਾ ਜਾ ਸਕਦਾ ਹੈ। ਜੇਕਰ ਸਾਡੇ ਰੇਡੀਓ ਦਾ ਵੇਵਲੈਂਥ ਜਲੰਧਰ ਦੇ ਰੇਡੀਓ ਸਟੇਸ਼ਨ ਦੇ ਵੇਵਲੈਂਥ ਨਾਲ ਸੁਰ ਨਾ ਹੋਵੇ ਤਾਂ ਸਾਡੇ ਰੇਡੀਓ ਦਾ ਜਲੰਧਰ ਸਟੇਸ਼ਨ ਨਾਲ ਮੇਲ, ਕਮਿਊਨੀਕੇਸ਼ਨ ਨਹੀਂ ਹੋ ਸਕਦਾ ਅਤੇ ਅਸੀਂ ਉੱਥੋਂ ਦੇ ਪ੍ਰੋਗਰਾਮ ਤੋਂ ਵਾਂਝੇ ਰਹਿ ਜਾਂਦੇ ਹਾਂ। ਇਸੇ ਤਰ੍ਹਾਂ ਸਾਡੇ ਮਨ ਦਾ ਧਿਆਨ ਗੁਰਬਾਣੀ ਦੇ ਉੱਚੇ ਸੁੱਚੇ ਆਤਮਿਕ ਵੇਵਲੈਂਥ 'ਤੇ ਸੁਰ ਨਾ ਹੋਣ ਕਾਰਨ ਅਸੀਂ ਗੁਰਬਾਣੀ ਦਾ ਪੂਰਾ ਅਨੁਭਵੀ ਲਾਭ ਨਹੀਂ ਲੈਂਦੇ ਅਤੇ ਗੁਰੂ ਸਾਹਿਬਾਂ ਦੇ ਪਾਵਨ ਹਿਰਦੇ ਹਜ਼ੂਰੀ ਨਾਲ ਅੰਤਰਾਤਮੇ ਮੇਲ ਨਹੀਂ ਹੁੰਦਾ। ਇਸ ਲਈ ਸਾਡਾ ਆਤਮ ਮੰਡਲ ਦੇ ਸੱਚੇ ਧਨ ਨਾਮ ਦਾ ਵਣਜ, ਵਪਾਰ ਜਾਂ ਲੇਵਾ ਦੇਵੀ ਨਹੀਂ ਹੁੰਦੀ ਅਤੇ ਸਾਡਾ ਮਾਇਕੀ ਜੀਵਨ ਰੁੱਖਾ ਸੁੱਕਾ, ਰਸਹੀਣ, ਹੋਮੇ ਦੇ ਅਸਰ ਹੇਠ ਝੂਠੇ ਧੰਦਿਆਂ ਦੇ ਮੋਹ ਮਾਇਆ ਵਿੱਚ ਪਲਚ ਪਲਚ ਕੇ ਦੁਖੀ ਹੋ ਰਿਹਾ ਹੈ। ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰਾਤਮੈ ਜੋ ਮਿਲੈ ਮਿਲਿਆ ਕਹੀਏ ਸੋਏ। ਜਿੰਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਈ, ਮੂਲ ਛੋੜ ਡਾਲੀ ਲੱਗੇ ਕਿਆ ਪਾਵੈ ਛਾਈ। ਸਾਡਾ ਧਰਮ ਪ੍ਰਚਾਰ ਵੀ ਇਸੇ ਬੇਧਿਆਨੀ ਅਤੇ ਅਗਿਆਨਤਾ ਦੇ ਭੁਲੇਖਿਆਂ ਵਿੱਚ ਬੇਰਸਾ ਅਤੇ ਓਪਰਾ ਜਿਹਾ ਹੋ ਰਿਹਾ ਹੈ ਅਤੇ ਸਾਡੇ ਹਿਰਦੇ ਦੀਆਂ ਕੋਮਲ ਕਿੰਗਰੀਆਂ ਨੂੰ ਟੁੰਬਨ ਜਾਂ ਆਤਮਿਕ ਵਲਵਲਿਆਂ ਦੀਆਂ ਆਕਾਸ਼ੀ ਉਡਾਰੀਆਂ ਲਾਉਣ ਤੋਂ ਅਸਮਰਥ ਹੈ ਅਤੇ ਅਸੀਂ ਆਤਮਿਕ ਪ੍ਰਕਾਸ਼ ਜਾਂ ਪਿਰਮ ਰਸ ਤੋਂ ਵਾਂਝੇ ਜਾ ਰਹੇ ਹਾਂ। ਉਪਦੇਸ਼ ਕਰੈ ਆਪ ਨਾ ਕਮਾਵੈ, ਤਤ ਸ਼ਬਦ ਨਾ ਪਛਾਣੈ, ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਕਥਨੀ ਕਹਿ ਪਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਸਾਡੇ ਬੇਧਿਆਨੇ ਪਾਠ ਦਾ ਇੱਕ ਛੋਟਾ ਜਿਹਾ ਉਦਾਹਰਣ ਦਿੱਤਾ ਜਾਂਦਾ ਹੈ। ਗੁਰਬਾਣੀ ਦੀ ਪੰਕਤੀ ਹੈ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਰੋਜ਼ ਪੜ੍ਹਦੇ ਹਾਂ ਪਹਿਲੀ ਪੰਕਤੀ, ਅਵਰ ਕਾਜ। ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਇਹ ਅਵਰ ਕਾਜ ਕਿਹੜੇ ਹਨ ਜਿਹੜੇ ਸਾਡੇ ਕਿਤੇ ਕੰਮ ਨਹੀਂ ਆਉਣੇ। ਰਸਮੀ ਤੌਰ 'ਤੇ ਰੂਟੀਨ, ਬੇਧਿਆਨੇ, ਬੇਸਮਝੇ ਹੀ ਪਾਠ ਕਰੀ ਜਾਂਦੇ ਹਾਂ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਜਿਹੜੇ ਅਵਰ ਕਾਜ ਸਾਡੇ ਕਿਸੇ ਕੰਮ ਨਹੀਂ ਆਉਣੇ, ਉਹ ਹੀ ਅਵਰ ਕਾਜ ਦਿਨ ਰਾਤ ਅਸੀਂ ਕਰੀ ਜਾਂਦੇ ਹਾਂ, ਉਹਨਾਂ ਵਿੱਚ ਹੀ ਗਲਤਾਨ ਅਤੇ ਮਸਤ ਹਾਂ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਹੋਰ ਮਾਇਕੀ ਜੀਵਨ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਘੋਖਦੇ ਤੋਲਦੇ ਅਤੇ ਵਿਚਾਰਦੇ ਹਾਂ, ਪਰ ਗੁਰਬਾਣੀ ਦੀ ਇਸ ਤੁਕ 'ਤੇ ਵਿਚਾਰ ਕਰਨ ਦੀ ਕਦੇ ਲੋੜ ਨਹੀਂ ਪਾਸੀ। ਅਤੇ ਸਾਡੇ ਮਨ ਵਿੱਚ ਇਹ ਸਵਾਲ ਵੀ ਕਦੇ ਨਹੀਂ ਉਪਜਿਆ ਕਿ ਜੇ ਇਹ ਸਾਡੇ ਅਵਰ ਕਾਜ ਕਿਤੇ ਕੰਮ ਨਹੀਂ ਆਉਣੇ ਤਾਂ ਕੰਮ ਆਉਣ ਵਾਲੇ ਕਿਹੜੇ ਕੰਮ ਹਨ। ਦੂਜੀ ਪੰਕਤੀ, ਮਿਲ ਸਾਧ ਸੰਗਤ, ਇਸ ਵਿੱਚ ਸਪਸ਼ਟ ਪ੍ਰੇਰਨਾ ਅਤੇ ਤਾਕੀਦੀ ਹੁਕਮ ਹੈ ਕਿ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਭੱਜ ਕੇਵਲ ਨਾਮ ਦਾ ਕੰਮ ਕਰਨਾ ਹੈ, ਜਿਹੜਾ ਸਾਡੇ ਲੋਕ ਪਰਲੋਕ ਵਿੱਚ ਕੰਮ ਆਵੇਗਾ ਅਤੇ ਸਹਾਈ ਹੋਵੇਗਾ। ਪਰ ਸਾਨੂੰ ਤਾਂ ਪਹਿਲਾਂ ਇਹ ਹੀ ਨਿਰਣਾ ਨਹੀਂ ਕਿ ਸਾਧ ਸੰਗਤ ਕੀ ਹੈ, ਅਤੇ ਨਾ ਹੀ ਸਾਧ ਸੰਗਤ ਕਰਨ ਦੀ ਫੁਰਸਤ ਅਤੇ ਲੋੜ ਭਾਸਦੀ ਹੈ, ਕਿਉਂਕਿ ਅਸੀਂ ਆਪੋ ਸਹੇੜੇ ਹੋਏ ਅਜਾਈ ਰੁਝੇਵਿਆਂ ਵਿੱਚ ਇਤਨੇ ਗਲਤਾਨ ਅਤੇ ਮਸਤ ਹਾਂ ਕਿ ਹੋਰ ਕੋਈ ਉਚੇਰੀ ਚੰਗੇਰੀ ਗੱਲ ਵੱਲ ਧਿਆਨ ਦੇਣਾ ਹੀ ਬੇਲੋੜਾ ਜਾਪਦਾ ਹੈ। ਭੱਜ ਕੇਵਲ ਨਾਮ, ਸਾਨੂੰ ਨਾ ਨਾਮ ਦਾ ਗਿਆਨ ਹੈ ਅਤੇ ਨਾ ਭੱਜ ਜਾਪ ਸਿਮਰਨ ਦਾ ਪਤਾ ਹੈ। ਇਸ ਤਾਕੀਦੀ ਹੁਕਮ ਵੱਲ ਧਿਆਨ ਦੇਣ ਦੀ ਲੋੜ ਹੀ ਨਹੀਂ ਭਾਸਦੀ, ਉਦਮ ਤਾਂ ਕੀ ਕਰਨਾ ਸੀ। ਲਫਜ਼ ਕੇਵਲ ਖਾਸ ਧਿਆਨ ਯੋਗ ਹੈ, ਇਸ ਦਾ ਮਤਲਬ ਇਹ ਹੈ ਕਿ ਸਾਨੂੰ ਸਿਰਫ ਨਾਮ ਜਪਨ ਸਿਮਰਨ ਕਰਨ ਦਾ ਹੀ ਤਾਕੀਦੀ ਹੁਕਮ ਹੈ। ਇਸ ਤੋਂ ਇਲਾਵਾ ਹੋਰ ਸਭ ਕੰਮ ਕਾਜ ਰੁਝੇਵੇਂ ਸਾਡੇ ਕਿਸੇ ਕੰਮ ਨਹੀਂ ਆਉਣੇ। ਉੱਪਰਲੇ ਉਦਾਹਰਨ ਤੋਂ ਸਪਸ਼ਟ ਹੈ ਕਿ ਅਸੀਂ ਬਾਣੀ ਦਾ ਪਾਠ ਅਤੇ ਗਾਇਨ ਬੇਧਿਆਨੇ ਬੇਸਮਝੇ ਰਟਨ ਹੀ ਕਰ ਛੱਡਦੇ ਹਾਂ। ਬਾਣੀ ਨੂੰ ਸਮਝ ਕੇ ਵਿਚਾਰ ਕੇ ਕਮਾਉਣ ਲਈ ਸਾਡੇ ਜੀਵਨ ਵਿੱਚ ਫੁਰਸਤ ਹੀ ਨਹੀਂ ਅਤੇ ਲੋੜ ਵੀ ਨਹੀਂ ਭਾਸਦੀ, ਜਾਂ ਅਸੀਂ ਜਾਣ ਬੁੱਝ ਕੇ ਅਵੇਸਲੇ ਅਤੇ ਮਚਲੇ ਹੋਏ ਹੋਏ ਹਾਂ। ਦੁੱਖ ਦੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਕਰਮ ਕਾਂਡਾਂ ਤੋਂ ਸਾਨੂੰ ਗੁਰੂ ਸਾਹਿਬਾਂ ਨੇ ਕੱਢਿਆ ਸੀ, ਅਸੀਂ ਉਹਨਾਂ ਹੀ ਕਰਮ ਕਿਰਿਆ ਵਿੱਚ ਮੁੜ ਫਸ ਗਏ ਹਾਂ ਅਤੇ ਇੰਨੇ ਗਲਤਾਨ ਅਤੇ ਮਸਤ ਹਾਂ ਕਿ ਸਾਨੂੰ ਗੁਰਬਾਣੀ ਵਿੱਚ ਦਰਸਾਏ ਗਏ ਅੰਤਰਮੁਖੀ ਆਤਮਿਕ ਆਸ਼ੇ ਜਾਂ ਤੱਤ ਦਾ ਗਿਆਨ ਹੀ ਨਹੀਂ, ਦਿਲਚਸਪੀ ਹੀ ਨਹੀਂ, ਲੋੜ ਹੀ ਨਹੀਂ, ਉੱਦਮ ਹੀ ਨਹੀਂ, ਭੁੱਖ ਹੀ ਨਹੀਂ, ਪਿਆਸ ਹੀ ਨਹੀਂ, ਕਾਂਖੀ ਹੀ ਨਹੀਂ, ਫੁਰਸਤ ਹੀ ਨਹੀਂ, ਨਿਸ਼ਚਾ ਹੀ ਨਹੀਂ। ਇਸ ਦਾ ਨਤੀਜਾ ਹੈ ਇਹ ਹੈ ਕਿ ਅਸੀਂ ਉਸ ਆਤਮਿਕ ਤੱਤ ਗਿਆਨ ਜਾਂ ਨਾਮ ਤੋਂ ਕੋਰੇ ਹਾਂ, ਅਣਜਾਣ ਹਾਂ, ਬੇਖਬਰ ਹਾਂ, ਅਵੇਸਲੇ ਹਾਂ, ਮਚਲੇ ਹੋਏ ਹਾਂ ਅਤੇ ਬਾਹਰਮੁਖੀ ਫੋਕੇ ਮੁਰਦਾ ਸਾਧਨਾ ਵਿੱਚ ਹੀ ਆਪਣਾ ਅਮੋਲਕ ਜੀਵਨ ਅਜਾਈ ਗੁਆ ਰਹੇ ਹਾਂ। ਇਸ ਧਾਰਮਿਕ ਗਿਲਾਨੀ ਦਾ ਮੂਲ ਕਾਰਨ ਸਾਡੀ ਹਉਮੈ ਹੀ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਹਉਮੈ ਦਾ ਹੀ ਪਸਾਰਾ, ਬੋਲਬਾਲਾ ਅਤੇ ਵਰਤਾਰਾ ਹੈ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਮੈ ਕਰ ਕਰ ਜੰਤ ਪਾਇਆ, ਹੋਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖਿਆ ਲੇਖ, ਜਿਹਾ ਵੇਖੈ ਤਿਹਾ ਵੇਖ। ਜਿਸ ਤਰ੍ਹਾਂ ਅੰਨਿਆਂ ਦਾ ਹਾਥੀ ਬਾਰੇ ਬਿਆਨ ਕਰਨਾ ਅੱਡ ਅੱਡ ਅਤੇ ਗਲਤ ਹੁੰਦਾ ਹੈ, ਇਸੇ ਤਰ੍ਹਾਂ ਮਾਇਕੀ ਹਨੇਰ ਦੇ ਭਰਮ ਭੁਲਾਵੇ ਵਿੱਚ ਹਰ ਇੱਕ ਜੀਵ ਦੇ ਖਿਆਲ, ਨਿਸ਼ਚੇ, ਧਰਮ ਕਰਮ ਕਿਰਿਆ ਵੱਖ ਵੱਖ ਹੋਣੇ ਲਾਜ਼ਮੀ ਹਨ ਅਤੇ ਇਹਨਾਂ ਦੇ ਨਤੀਜੇ ਵੀ ਅੱਡ ਅੱਡ ਹੁੰਦੇ ਹਨ। ਤ੍ਰੈਗੁਣੀ ਮਾਇਕੀ ਹਨੇਰ ਵਿੱਚ ਪਿਛਲੇ ਸੰਸਕਾਰਾਂ ਅਤੇ ਹੁਣ ਦੀ ਸੰਗਤ ਦੁਆਰਾ ਬਣੀ ਹੋਈ ਜੀਵ ਦੀ ਹੋਂਦ ਦੀ ਰੰਗਤ ਅੱਡ ਅੱਡ ਹੋਣੀ ਅਵਸ਼ ਹੈ। ਮਾਇਕੀ ਭਰਮ ਭੁਲਾਵੇ ਵਿੱਚੋਂ ਉਪਜੇ ਹੋਏ ਵਿਤਕਰੇ ਡਿਫਰੈਂਸਿਸ ਹੀ ਸਾਡੇ ਖਿਆਲਾਂ, ਨਿਸ਼ਚਿਆਂ, ਧਰਮਾਂ, ਕਰਮ ਕਿਰਿਆ ਦੀ ਅਨੇਕਤਾ ਵਿੱਚ ਵਾਦ ਵਿਵਾਦ, ਈਰਖਾ ਦੁਐ, ਤਵੱਸੋ, ਟਾਕਰੇ ਅਤੇ ਝਗੜੇ ਦਾ ਮੂਲ ਕਾਰਨ ਬਣਦੇ ਹਨ। ਜਦ ਇਹਨਾਂ ਵਿੱਚ ਹੋਮੈ ਅਤੇ ਤ੍ਰਿਸ਼ਨਾ ਦੀ ਅੱਗ ਭਖ ਪੈਂਦੀ ਹੈ ਤਾਂ ਇਹ ਕੂਰ ਕਿਰਿਆ ਉਰਝੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਲੀ ਅਵਸਥਾ ਬਣ ਜਾਂਦੀ ਹੈ। ਅਤੇ ਸਾਡੇ ਧਰਮਾਂ ਦੀ ਗਿਲਾਨੀ ਦਾ ਮੁੱਢਲਾ ਕਾਰਨ ਬਣ ਜਾਂਦੀ ਹੈ। ਅਸੀਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਅਨੁਸਾਰ ਆਪਣਾ ਅਮੋਲਕ ਜੀਵਨ ਅਜਾਈ ਗੁਆ ਰਹੇ ਹਾਂ ਅਤੇ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਵਿੱਚ ਹੀ ਗਲਤਾਨ ਅਤੇ ਮਸਤ ਹਾਂ। ਗੁਰਬਾਣੀ ਸਾਡੀ ਅਨੇਕਤਾ ਦੂਜੇ ਭਾਉ ਵਾਲੀ ਬਿਰਤੀ ਨੂੰ ਏਕਤਾ ਇੱਕ ਓਂਕਾਰ ਸਤਨਾਮ ਵੱਲ ਪ੍ਰੇਰਦੀ ਹੈ, ਪਰ ਅਲਪਗ ਬੁੱਧੀ ਦੇ ਵਿਤਕਰੇ ਅਤੇ ਸਿਆਣਪਾਂ ਨਾਲ ਬਾਣੀ ਨੂੰ ਅਸੀਂ ਆਪੋ ਆਪਣੀ ਰੰਗਤ ਚਾੜ ਕੇ ਆਪਣੀ ਹੋਮੇ ਵੜੀ ਅਲਪਗ ਬੁੱਧੀ ਦੇ ਭਰਮ ਭੁਲਾਵੇ ਦੁਆਰਾ ਹੀ ਅਰਥ ਕੱਢਦੇ ਹਾਂ ਅਤੇ ਆਪੋ ਆਪਣੇ ਫੋਕੇ ਦਿਮਾਗੀ ਗਿਆਨ ਨਾਲ ਬਾਣੀ ਦੇ ਅਰਥ ਅਤੇ ਵਿਖਿਆਨ ਕਰਦੇ ਹਾਂ। ਬਾਣੀ ਦੇ ਡੂੰਘੇ ਅਤੇ ਅੰਤਰੀਵ ਅਨੁਭਵੀ ਗਿਆਨ ਤੋਂ ਕੋਰੇ ਅਤੇ ਅਣਜਾਣ ਹੋਣ ਕਾਰਨ ਇਹਨਾਂ ਦੇ ਗੁੱਝੇ ਆਤਮਿਕ ਭਾਵਾਂ, ਛੁਪੇ ਹੋਏ ਆਤਮਿਕ ਭਾਵਾਂ ਅਰਥਾਂ ਦਾ ਟਾਲ ਮਟੋਲਾ ਹੀ ਕਰ ਛੱਡਦੇ ਹਾਂ ਅਤੇ ਭੋਲੀ ਭਾਲੀ ਜਨਤਾ ਨੂੰ ਦਿਮਾਗੀ ਗਿਆਨ ਦੇ ਭਰਮ ਭੁਲਾਵੇ ਜਾਂ ਭੰਬਲ ਭੂਸਿਆਂ ਵਿੱਚ ਫਸਾਈ ਰੱਖਦੇ ਹਾਂ। ਇਹੋ ਕਾਰਨ ਹੈ ਕਿ ਅਸੀਂ ਗੁਰਬਾਣੀ ਦੇ ਆਤਮਿਕ ਚਾਨਣ, ਜੀਵਨ ਸੇਧ ਅਤੇ ਅਗਵਾਈ ਤੋਂ ਵਾਂਝੇ ਜਾ ਰਹੇ ਹਾਂ ਅਤੇ ਸਾਡਾ ਅਮੋਲਕ ਜੀਵਨ ਮਾਇਕੀ ਭਰਮ ਭੁਲੇਖਿਆਂ ਨਾਲ ਕੂੜੀਆਂ ਅਤੇ ਹੋਛੀਆਂ ਗੱਲਾਂ ਵਿੱਚ ਹੀ ਫਸਿਆ ਰਹਿੰਦਾ ਹੈ। ਗੁਰਮੁਖ ਪਿਆਰੇ ਇੱਕ ਬਿਓਰਾ ਦਿੰਦੇ ਹਨ ਜਿਹੜਾ ਕਿ ਸਾਡੇ ਅਗਲੇਰੇ ਧਾਰਮਿਕ ਜੀਵਨ ਨੂੰ ਸਹੀ ਅਤੇ ਉਚੇਰੀ ਸੇਧ ਦੇ ਕੇ ਘੋਖਣ ਅਤੇ ਸੁਧਾਰਨ ਲਈ ਲਾਭਦਾਇਕ ਅਤੇ ਸਹਾਈ ਹੋ ਸਕਦਾ ਹੈ। ਇੱਕ ਪਾਸੇ ਗੁਰਬਾਣੀ ਦੇ ਉਪਦੇਸ਼ ਹਨ, ਦੂਜੇ ਪਾਸੇ ਸਾਡੀ ਧਾਰਮਿਕ ਕਿਰਿਆ ਅਤੇ ਦਿਸ਼ਾ ਹੈ। ਅੰਤਰ ਆਤਮੇ ਅਨੁਭਵੀ ਮੰਡਲ ਦਾ ਜ਼ਿਕਰ, ਬਿਆਨ, ਗਿਆਨ ਅਤੇ ਢੋਹ ਗੁਰਬਾਣੀ ਵਿੱਚ ਸ਼ਬਦ, ਨਾਮ, ਅੰਮ੍ਰਿਤ, ਹਰ ਜਲ, ਪਿਰਮ ਪਿਆਲਾ, ਮਹਾਰਸ, ਰੁਣ ਚੁਣ ਆਦਿ ਸ਼ਬਦਾਂ ਦੁਆਰਾ ਸਪਸ਼ਟ ਤੌਰ 'ਤੇ ਦਿੱਤੀ ਗਈ ਹੈ। ਇਹ ਆਤਮਿਕ ਗਿਆਨ ਅੰਤਰ ਆਤਮੇ ਅਨੁਭਵ ਦੁਆਰਾ ਹੀ ਪ੍ਰਕਾਸ਼ ਹੁੰਦਾ ਹੈ, ਜਿਸ ਵਿੱਚ ਇੱਕੋ ਇੱਕ ਓਂਕਾਰ ਦੀ ਸ਼ਰਧਾ ਭਾਵਨੀ ਹੈ ਜੋ ਕਿ ਪ੍ਰੇਮ ਸਵੈਪਨਾ ਵਿੱਚ ਪਲਦੀ ਹੈ। ਸਾਡੀ ਦਿਸ਼ਾ ਕੀ ਹੈ? ਇਹ ਅਨੁਭਵੀ ਆਤਮਿਕ ਮੰਡਲ ਸਾਡੀ ਦ੍ਰਿਸ਼ਟੀ ਅਤੇ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਕਰਕੇ ਇਸ ਉੱਤੇ ਸਾਡਾ ਨਿਸ਼ਚਾ ਹੀ ਨਹੀਂ ਜਾਂ ਓਪਰਾ ਜਿਹਾ ਹੈ ਅਤੇ ਨਾ ਦਿਲਚਸਪੀ ਵਾਲਾ ਹੈ ਅਤੇ ਇਸ ਦੇ ਲਈ ਉੱਦਮ ਕਰਨ ਦੀ ਸਾਨੂੰ ਲੋੜ ਹੀ ਨਹੀਂ ਭਾਸਦੀ। ਬਾਹਰਮੁਖੀ ਤ੍ਰੈਗੁਣੀ ਦਿਮਾਗੀ ਗਿਆਨ ਸੁਣਿਆ ਸੁਣਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ ਜਾਂਦਾ ਹੈ ਜੋ ਕਿ ਬਾਹਰੋਂ ਪ੍ਰਾਪਤ ਕੀਤਾ ਜਾਂਦਾ ਹੈ। ਇਹ ਗਿਆਨ ਭਿੰਨ ਭਿੰਨ ਖਿਆਲਾਂ ਅਤੇ ਨਿਸ਼ਚਿਆਂ ਵੱਲ ਹੋਣ ਕਾਰਨ ਵਾਦ ਵਿਵਾਦ, ਵੈਰ ਵਿਰੋਧ, ਨਫ਼ਰਤ, ਲੜਾਈਆਂ ਅਤੇ ਝਗੜਿਆਂ ਦਾ ਕਾਰਨ ਬਣਦਾ ਹੈ। ਗੁਰਬਾਣੀ ਵਿੱਚ ਇਹ ਆਤਮਿਕ ਅਵਸਥਾ ਸਿਰਫ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਦੇ ਤਾਕੀਦੀ ਹੁਕਮ ਅਨੁਸਾਰ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਨਾਮ ਅਭਿਆਸ ਕਮਾਈ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਪਰ ਅਸੀਂ ਸਿਮਰਨ ਨੂੰ ਚੰਗੀ ਤਰ੍ਹਾਂ ਭੁਲਾ ਛੱਡਿਆ ਹੈ ਅਤੇ ਨਾਮ ਅਭਿਆਸ ਕਮਾਈ ਵਾਧੂ ਜਾਂ ਬੇਲੋੜੀ ਭਾਸਦੀ ਹੈ। ਗੁਰਬਾਣੀ ਦਾ ਉਪਦੇਸ਼ ਹੈ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਝਖਣਾ ਚਾਖ। ਪਰ ਅਸੀਂ ਲੇਖੇ ਵਾਲੀ ਇੱਕ ਗੱਲ ਨਾਮ ਸਿਮਰਨ ਨੂੰ ਭੁਲਾ ਕੇ ਕੂੜੀਆਂ ਅਤੇ ਹੋਛੀਆਂ ਗੱਲਾਂ ਝਖਣਾ ਚਾਖ ਵਿੱਚ ਹੀ ਗਲਤਾਨ ਹਾਂ। ਗੁਰਬਾਣੀ ਕਹਿੰਦੀ ਹੈ, ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈਸੇ ਅਰਜਾਰੀ। ਅਸੀਂ ਨਾਮਹੀਨ, ਸਿਮਰਨਹੀਨ, ਦੂਜੇ ਭਾਉ ਦੇ ਜ਼ਹਿਰ ਨਾਲ ਲੱਥ ਪੱਥ ਜੀਵਨ ਸਰਪ ਦੀ ਨਿਆਈ ਬਿਤਾ ਰਹੇ ਹਾਂ। ਗੁਰਬਾਣੀ ਕਹਿੰਦੀ ਹੈ, ਮਾਰਗ ਮੋਤੀ ਬਿਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਜੋ ਮਾਣਿਕ ਮੋਤੀ ਨਾਮ ਗੁਰਬਾਣੀ ਵਿੱਚ ਦਰਸਾਏ ਹਨ ਅਸੀਂ ਉਹਨਾਂ ਨੂੰ ਕੌਡੀਆਂ ਤੋਂ ਵੀ ਸਸਤੇ ਕਰ ਦਿੱਤਾ ਹੈ ਅਤੇ ਆਪਣੀ ਅਗਿਆਨਤਾ ਵਿੱਚ ਰਸਮੀ ਤੌਰ 'ਤੇ ਇਸ ਦੇ ਉੱਪਰ ਦੀ ਲੰਘ ਰਹੇ ਹਾਂ। ਗੁਰਬਾਣੀ ਕਹੇ, ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਅਸੀਂ ਬਾਣੀ ਦੀ ਸੇਵਾ, ਪੂਜਾ, ਪਾਠ, ਵਖਿਆਨ, ਕੀਰਤਨ ਬਹੁਤ ਕਰਦੇ ਹਾਂ ਪਰ ਬਾਣੀ ਦੇ ਉਪਦੇਸ਼ਾਂ ਨੂੰ ਕਮਾਉਣ ਵੱਲ ਧਿਆਨ ਹੀ ਨਹੀਂ ਦਿੰਦੇ, ਇਸ ਲਈ ਪ੍ਰਤੱਖ ਗੁਰੂ ਨਿਸਤਾਰੇ ਤੋਂ ਵਾਂਝੇ ਜਾ ਰਹੇ ਹਾਂ। ਗੁਰਬਾਣੀ ਕਹਿੰਦੀ ਹੈ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਬੈ ਖਰੀਦ ਕਿਆ ਕਰੇ ਚਤੁਰਾਈ, ਇਹ ਜੀਓ ਪਿੰਡ ਸਭ ਥਾਰੇ। ਆਪ ਗਵਾ ਕੇ ਬੈ ਖਰੀਦ ਗੋਲਾ ਬਣਨਾ ਹੈ, ਪਰ ਸਾਡੀ ਸੇਵਾ ਦੇ ਪਿੱਛੇ ਕੋਈ ਨਿੱਜੀ ਸਵਾਰਥ, ਮਾਇਕੀ ਗਰਜ਼ ਜਾਂ ਹਉਮੈ ਹੁੰਦੀ ਹੈ। ਅਸੀਂ ਮਾਇਆ ਦੇ ਹੀ ਬੈ ਖਰੀਦ ਗੋਲੇ ਬਣੇ ਹੋਏ ਹਾਂ, ਅਤੇ ਆਪਣੀਆਂ ਚਤੁਰਾਈਆਂ ਨਾਲ ਮੈਂ ਮੇਰੀ ਦੀ ਸੇਵਾ ਵਿੱਚ ਗਲਤਾਨ ਹਾਂ। ਅਸੀਂ ਆਪਣੀ ਸੇਵਾ ਦਾ ਮੁੱਲ ਲੈਂਦੇ ਹਾਂ। ਧਰਮ ਸਥਾਨਾਂ ਵਿੱਚ ਸਾਰੇ ਸੇਵਾਦਾਰ ਤਨਖਾਹਦਾਰ ਹਨ, ਰਾਗੀ ਅਤੇ ਕਥਾਕਾਰ ਬਹੁਤ ਮਹਿੰਗੇ ਮੁੱਲ ਬਾਣੀ ਵੇਚਦੇ ਹਨ। ਪਿਛਲੇ ਸਮੇਂ ਵਿੱਚ ਜੀਵਨ ਵਾਲੇ ਗੁਰਮੁਖ ਪਿਆਰੇ ਬਖਸ਼ੇ ਹੋਏ ਮਹਾਂਪੁਰਖ ਧਰਮ ਸਥਾਨਾਂ ਦੇ ਮੁਖੀ ਜਾਂ ਸੇਵਾਦਾਰ ਹੁੰਦੇ ਸਨ। ਅੱਜ ਕੱਲ੍ਹ ਧਰਮ ਸਥਾਨਾਂ ਦੇ ਮੁਖੀ ਵੋਟਾਂ ਦੁਆਰਾ ਚੁਣੇ ਜਾਂਦੇ ਹਨ। ਇਸ ਤਰ੍ਹਾਂ ਦੀ ਚੋਣ ਨਾਲ ਭ੍ਰਿਸ਼ਟਾਚਾਰ, ਈਰਖਾ ਦੁਐਤ, ਵੈਰ ਵਿਰੋਧ, ਖੁਦਗਰਜ਼ੀ, ਝਗੜੇ, ਲੜਾਈਆਂ ਵੱਧਦੇ ਹਨ, ਅਤੇ ਹੋਮੇ ਦਾ ਬੋਲਬਾਲਾ ਹੈ ਅਤੇ ਕੁਰਸੀ ਦਾ ਰੌਲਾ ਹੈ। ਪਿਛਲੇ ਸਮੇਂ ਵਿੱਚ ਧਰਮ ਸਥਾਨ ਟਾਵੇਂ ਟਾਵੇਂ ਹੁੰਦੇ ਸਨ, ਪਰ ਉਹਨਾਂ ਵਿੱਚ ਪ੍ਰੇਮ ਸਵੈਪਨਾ, ਸੇਵਾ ਭਾਵ ਅਤੇ ਆਤਮਿਕ ਰਸ ਦਾ ਉੱਚਾ ਸੁੱਚਾ ਸੋਹਣਾ ਇਲਾਹੀ ਮਾਹੌਲ ਹੁੰਦਾ ਸੀ, ਜਿੱਥੇ ਜਾ ਕੇ ਸ਼ਾਂਤੀ, ਪ੍ਰੀਤ, ਪ੍ਰੇਮ, ਸੇਵਾ ਦਾ ਚਾਓ ਉਪਜਦਾ ਸੀ। ਅੱਜ ਕੱਲ੍ਹ ਧਾਰਮਿਕ ਸਥਾਨ ਅਤੇ ਸੰਸਥਾਵਾਂ ਬਹੁਤ ਵੱਧ ਗਏ ਹਨ, ਪਰ ਇਹਨਾਂ ਵਿੱਚ ਆਤਮਿਕ ਮਾਹੌਲ, ਸ਼ਾਂਤੀ, ਜੀਵਨ ਰੌਂ, ਪ੍ਰੇਮ ਅਤੇ ਸੇਵਾ ਭਾਵਨਾ ਕਿਤੇ ਕਿਤੇ ਉਪਰੀ ਜਿਹੀ ਹੀ ਨਜ਼ਰ ਆਉਂਦੀ ਹੈ। ਪੁਰਾਣੇ ਸਮੇਂ ਵਿੱਚ ਧਰਮ ਸਥਾਨ ਕੱਚੇ ਹੁੰਦੇ ਸਨ ਅਤੇ ਸਿੱਖ ਪੱਕੇ ਹੁੰਦੇ ਸਨ। ਹੁਣ ਧਰਮ ਸਥਾਨ ਪੱਕੇ ਹੋ ਗਏ ਹਨ ਅਤੇ ਸਿੱਖ ਕੱਚੇ। ਪਹਿਲੇ ਸੁਯੋਗਤਾ ਕੁਆਲਿਟੀ ਹੁੰਦੀ ਸੀ, ਭਾਵੇਂ ਗਿਣਤੀ ਘੱਟ ਸੀ। ਅੱਜ ਕੱਲ੍ਹ ਗਿਣਤੀ ਬਹੁਤ ਵੱਧ ਗਈ ਹੈ, ਪਰ ਸੁਯੋਗਤਾ ਘੱਟ ਗਈ ਹੈ। ਗੁਰਬਾਣੀ ਕਹਿੰਦੀ ਹੈ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪੱਛਮੀ ਸੱਭਿਆਚਾਰ, ਵੈਸਟਰਨ ਸਿਵਿਲਾਈਜੇਸ਼ਨ ਦੀ ਅੰਨੇਵਾਹ ਨਕਲ ਕਰਕੇ, ਫੈਸ਼ਨ ਅਤੇ ਲੋੜਾਂ ਵਧਾ ਕੇ ਅਜਾਈ ਰੁਝੇਵੇਂ ਇੰਨੇ ਅਸੀਂ ਵਧਾ ਲਏ ਹਨ ਕਿ ਸਾਧ ਸੰਗਤ ਅਤੇ ਨਾਮ ਸਿਮਰਨ ਵੱਲ ਧਿਆਨ ਦੇਣ ਦੀ ਫੁਰਸਤ ਜਾਂ ਲੋੜ ਹੀ ਨਹੀਂ, ਅਤੇ ਅਵਰ ਕਾਜ ਵਿੱਚ ਹੀ ਗਲਤਾਨ ਹੋ ਕੇ ਮਾਇਆ ਦਾ ਹੀ ਰੂਪ ਹੋ ਗਏ ਹਾਂ। ਸਾਡੇ ਜੀਵਨ ਦੇ ਸਾਰੇ ਪੱਖ ਗੁਰਬਾਣੀ ਦੇ ਆਦੇਸ਼, ਪ੍ਰੀਤ, ਪ੍ਰੇਮ, ਸੇਵਾ, ਨਾਮ, ਹੁਕਮ ਦੇ ਧੁਰੇ ਉਦਾਲੇ ਘੁੰਮਣੇ ਚਾਹੀਦੇ ਸਨ। ਹਾਂਜੀ, ਸਾਡੇ ਜੀਵਨ ਦੇ ਸਾਰੇ ਪੱਖ ਗੁਰਬਾਣੀ ਦੇ ਆਦੇਸ਼, ਪ੍ਰੀਤ, ਪ੍ਰੇਮ, ਸੇਵਾ, ਨਾਮ, ਹੁਕਮ ਦੇ ਧੁਰੇ ਉਦਾਲੇ ਘੁੰਮਣੇ ਚਾਹੀਦੇ ਹਨ। ਪਰ ਅਸੀਂ ਗੁਰਬਾਣੀ ਨੂੰ ਨਿੱਜੀ ਸਵਾਰਥ ਜਾਂ ਮਾਇਕੀ ਗਰਜ਼ਾਂ ਲਈ ਵਰਤਦੇ ਹਾਂ, ਅਤੇ ਬਾਣੀ ਨੂੰ ਆਪਣੀ ਅਲਪੱਗ ਬੁੱਧੀ ਦੀ ਰੰਗਤ ਚਾੜ ਕੇ ਮਨ ਦੀ ਮੱਤ ਮਗਰ ਲਾਉਂਦੇ ਹਾਂ। ਇਸ ਤਰ੍ਹਾਂ ਬਾਣੀ ਦੇ ਅੰਤਰੀਵ ਆਸ਼ੇ ਤੋਂ ਦੁਰੇਡੇ ਜਾ ਰਹੇ ਹਾਂ। ਗੁਰਬਾਣੀ ਦਾ ਉਦੇਸ਼ ਪ੍ਰੀਤ, ਪ੍ਰੇਮ, ਪਿਆਰ ਹੀ ਜੀਵਨ ਰੌਂ ਹੈ, ਨਾਮ ਹੈ, ਹੁਕਮ ਹੈ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰ ਅੱਜ ਕੱਲ੍ਹ ਦੁਨੀਆਂ ਵਿੱਚ ਆਤਮਿਕ ਪਿਆਰ ਭਾਵਨੀ ਜਾਂ ਪ੍ਰੇਮ ਸਵੈਪਨਾ ਦਾ ਕਾਲ ਪਿਆ ਹੋਇਆ ਹੈ। ਜੇ ਕਿਤੇ ਪਿਆਰ ਦੀ ਝਲਕ ਨਜ਼ਰ ਆਉਂਦੀ ਹੈ ਤਾਂ ਉਸਦੇ ਪਿੱਛੇ ਵੀ ਗਰਜ਼ ਜਾਂ ਮੋਹ ਦੀ ਅੰਸ਼ ਹੁੰਦੀ ਹੈ। ਇਹ ਅੰਤਰਮੁਖੀ ਆਤਮਿਕ ਤੱਤ ਗਿਆਨ ਅਨੁਭਵੀ ਤਜਰਬਾ ਹੈ, ਜੀਵਨ ਰੂਪ ਹੈ, ਅਤੇ ਇਸ ਦਾ ਪ੍ਰਚਾਰ ਵੀ ਅਨੁਭਵੀ ਖੇਲ ਹੈ, ਅਬੋਲ ਹੈ, ਚੁੱਪ ਚਬੋਲਾ ਹੈ, ਚੁੱਪ ਪ੍ਰੀਤ ਹੈ ਅਤੇ ਪ੍ਰਕਾਸ਼ਮਈ ਹੈ। ਇੱਕੋ ਇੱਕ ਓੰਕਾਰ ਦੇ ਨਿਸ਼ਚੇ ਦੀ ਬੁਨਿਆਦ 'ਤੇ ਨਿਰਭਰ ਹੈ। ਪਰ ਸਾਡਾ ਧਰਮ ਪ੍ਰਚਾਰ ਨਿਰਾਪੁਰਾ ਦਿਮਾਗੀ ਗਿਆਨ ਦੇ ਭਿੰਨ ਭਿੰਨ ਖਿਆਲਾਂ, ਨਿਸ਼ਚਿਆਂ ਅਤੇ ਫਿਲੋਸਫੀਆਂ 'ਤੇ ਆਧਾਰਿਤ ਹੈ, ਜਿਸ ਕਾਰਨ ਅਕਸਰ ਇਹਨਾਂ ਵਿੱਚ ਡਿਫਰੈਂਸਿਸ ਦੀ ਵਜ੍ਹਾ ਨਾਲ ਧਰਮ ਦੇ ਨਾਂ ਉੱਤੇ ਵਾਦ ਵਿਵਾਦ, ਰਾਮ ਰੌਲੇ ਅਤੇ ਝਗੜੇ ਪੈਦਾ ਹੁੰਦੇ ਹਨ। ਆਤਮਿਕ ਖੇਲ ਗੁਰਪ੍ਰਸਾਦ ਨਾਲ ਅਨੁਭਵ ਦੁਆਰਾ ਹੀ ਬੁੱਝੀ, ਸਿੱਝੀ, ਚੀਨੀ ਪਹਿਚਾਨੀ ਜਾ ਸਕਦੀ ਹੈ। ਪਰ ਅਸੀਂ ਇਹਨਾਂ ਗੁੱਝੇ ਭੇਦਾਂ ਵਾਲੇ ਸ਼ਬਦਾਂ ਦਾ ਐਵੇਂ ਓਪਰੇ ਦਿਮਾਗੀ ਗਿਆਨ ਨਾਲ ਅਖਰੀ ਅਰਥ ਹੀ ਕਰ ਛੱਡਦੇ ਹਾਂ। ਸਾਡੇ ਮਿਸ਼ਨਰੀ ਸਕੂਲ, ਕਾਲਜ ਆਤਮਿਕ ਅਨੁਭਵੀ ਵਿੱਦਿਆ ਦੇ ਸਹੀ ਆਸ਼ਰਮ ਹੋਣੇ ਚਾਹੀਦੇ ਸਨ, ਜਿੱਥੇ ਨਾਮ ਅਭਿਆਸ ਕਮਾਈ ਵਾਲੇ, ਜੀਵਨ ਵਾਲੇ ਗੁਰਮੁਖ ਪਿਆਰੇ ਮੁਖੀ ਹੋਣੇ ਚਾਹੀਦੇ ਹਨ। ਇਹਨਾਂ ਲਈ ਵਿੱਦਿਅਕ ਡਿਗਰੀਆਂ ਲਾਜ਼ਮੀ ਨਹੀਂ, ਪਰ ਸਾਡੀਆਂ ਧਾਰਮਿਕ ਸੰਸਥਾਵਾਂ ਵਿੱਚ ਦਿਮਾਗੀ ਗਿਆਨ, ਕਰਮਕਾਂਡੀ ਧਾਰਮਿਕ ਫਿਲਾਸਫੀਆਂ ਅਤੇ ਇਤਿਹਾਸ ਹੀ ਪੜ੍ਹਾਏ ਜਾਂਦੇ ਹਨ। ਜੀਵਨ ਵਾਲੇ ਗੁਰਮੁਖ ਪਿਆਰੇ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ, ਸਾਧ ਸੰਗਤ ਦੇ ਮੇਲ ਅਤੇ ਛੋਹ ਨਾਲ ਉਚੇਰੇ ਆਤਮਿਕ ਗਿਆਨ ਦਾ ਅਨੁਭਵ ਹੋ ਸਕਦਾ ਹੈ। ਪਰ ਅਸੀਂ ਇਸ ਆਤਮਿਕ ਤੱਤ ਗਿਆਨ ਨੂੰ ਦਿਮਾਗੀ ਵਿਸ਼ਾ ਹੀ ਬਣਾ ਛੱਡਿਆ ਹੈ ਅਤੇ ਇਸ ਦਾ ਓਪਰੇ ਜਿਹੇ ਦਿਮਾਗੀ ਗਿਆਨ ਨਾਲ ਪ੍ਰਚਾਰ ਕਰਕੇ ਟਾਲ ਮਟੋਲਾ ਕਰ ਛੱਡਦੇ ਹਾਂ। ਸੋ ਇਹੋ ਜਿਹੀ ਉੱਚੀ ਸੁੱਚੀ ਜੀਵਨ ਵਾਲੀ ਸਾਧ ਸੰਗਤ ਵਿੱਚੋਂ ਹੀ ਅੰਤਰਮੁਖੀ ਅਨੁਭਵੀ ਆਤਮਿਕ ਗਿਆਨ ਦੇ ਪ੍ਰਚਾਰਕ ਪੈਦਾ ਹੋ ਸਕਦੇ ਹਨ। ਪਰ ਸਾਡੀਆਂ ਅਜੋਕੀਆਂ ਧਾਰਮਿਕ ਸੰਸਥਾਵਾਂ ਵਿੱਚੋਂ ਦਿਮਾਗੀ ਗਿਆਨੀ ਅਤੇ ਫਿਲਾਸਫਰ ਹੀ ਉਪਜਦੇ ਹਨ ਜੋ ਅੰਤਰੀਵ ਆਤਮਿਕ ਅਨੁਭਵੀ ਗਿਆਨ ਤੋਂ ਸੱਖਣੇ ਹੁੰਦੇ ਹਨ। ਹਾਂਜੀ, ਇੱਧਰ ਅਨੁਭਵੀ ਅੰਤਰੀਵ ਤੱਤ ਗਿਆਨ ਤੋਂ ਬਗੈਰ ਗੁਰਬਾਣੀ ਦੀ ਪੂਰੀ ਅਤੇ ਸਹੀ ਆਤਮਿਕ ਸੋਝੀ ਨਹੀਂ ਹੋ ਸਕਦੀ ਅਤੇ ਸਾਡੇ ਜੀਵਨ ਵਿੱਚ ਤਬਦੀਲੀ ਨਹੀਂ ਆ ਸਕਦੀ। ਅਸੀਂ ਗੁਰਬਾਣੀ ਦੇ ਬਾਹਰ ਮੁਖੀ ਦਿਮਾਗੀ ਪਾਠ ਗਾਇਨ ਅਤੇ ਗਿਆਨ ਨਾਲ ਹੀ ਪੂਰਨ ਤੌਰ 'ਤੇ ਸੰਤੁਸ਼ਟ ਹਾਂ ਅਤੇ ਆਪੂ ਭਲੇ ਭਲੇਰੇ ਬਣੇ ਫਿਰਦੇ ਹਾਂ। ਇਸੇ ਕਰਕੇ ਸਾਡੇ ਆਪਣੇ ਅਤੇ ਸਰੋਤਿਆਂ ਦੇ ਜੀਵਨ ਵਿੱਚ ਤਬਦੀਲੀ ਨਹੀਂ ਆਉਂਦੀ। ਗੁਰੂ ਦੀ ਮੱਤ, ਗੁਰਮਤ ਇੱਕ ਹੈ ਜੋ ਗੁਰਬਾਣੀ ਵਿੱਚ ਸਪਸ਼ਟ ਕੀਤੀ ਗਈ ਹੈ। ਅਸੀਂ ਆਪੋ ਆਪਣੀ ਬੁੱਧੀ ਅਨੁਸਾਰ ਭਿੰਨ ਭਿੰਨ ਧਾਰਮਿਕ ਮਰਿਆਦਾ ਦਾ ਪ੍ਰਚਾਰ ਕਰਦੇ ਹਾਂ ਅਤੇ ਅਸਲੀ ਅਨੁਭਵੀ ਆਤਮਿਕ ਗੁਰਮਤ ਤੋਂ ਦੁਰੇਡੇ ਜਾ ਰਹੇ ਹਾਂ। ਗੁਰਬਾਣੀ ਕਹਿੰਦੀ ਹੈ, ਚਿੰਤਤ ਹੀ ਦਿਸੈ ਸਭ ਕੋਏ, ਚੇਤੈ ਏਕ ਤਹੀ ਸੁਖ ਹੋਏ। ਅਸੀਂ ਅਨੇਕ ਚਿੰਤਨ ਵਿੱਚ ਦੁਖੀ ਹੋ ਰਹੇ ਹਾਂ, ਏਕ ਚਿੰਤਨ ਦਾ ਸਾਨੂੰ ਖਿਆਲ ਹੀ ਨਹੀਂ ਅਤੇ ਨਾ ਲੋੜ ਪਾਸਦੀ ਹੈ। ਧੁਰ ਕੀ ਬਾਣੀ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ 'ਤੇ ਤਰਸ ਕਰਕੇ ਆਪਣੀ ਕਿਰਪਾ ਦੁਆਰਾ ਪ੍ਰੇਮ ਪਦਾਰਥ ਬਖਸ਼ਿਆ ਹੈ, ਲਵ ਗਿਫਟ ਬਖਸ਼ਿਆ ਹੈ। ਪਰ ਅਸੀਂ ਇਸ ਇਲਾਹੀ ਪ੍ਰੇਮ ਪਦਾਰਥ ਦੀ ਕਦਰ ਕੀਮਤ ਪਾਉਣ ਦੀ ਬਜਾਏ ਗੁਰਬਾਣੀ ਨੂੰ ਸ਼ਰੇਆਮ ਵੇਚ ਕੇ ਇਲਾਹੀ ਪ੍ਰੇਮ ਬਖਸ਼ਿਸ਼ ਦੀ ਹੱਦ ਤੱਕ ਕਰਦੇ ਹਾਂ। ਗੁਰਬਾਣੀ ਕਹਿੰਦੀ ਹੈ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਅਸੀਂ ਮਾਨਸ ਜਨਮ ਨੂੰ ਪੰਜਾਂ ਦੀ ਗੁਲਾਮੀ ਵਿੱਚ ਹੀ ਅਜਾਈ ਗੁਆ ਰਹੇ ਹਾਂ ਅਤੇ ਇਸ ਅਮੋਲਕ ਜੀਵਨ ਦੀ ਕਦਰ ਕੀਮਤ ਦੀ ਸਾਨੂੰ ਸੋਝੀ ਹੀ ਨਹੀਂ। ਗੁਰਬਾਣੀ ਕਹਿੰਦੀ ਹੈ, ਰੋਸ ਨਾ ਕਾਹੂੰ ਸੰਗ ਕਰੋ, ਆਪਣ ਆਪ ਵਿਚਾਰ। ਅਸੀਂ ਦਿਨ ਰਾਤ ਲੋਕਾਂ ਨਾਲ ਸਿਰਫ ਰੋਸ ਹੀ ਨਹੀਂ ਕਰਦੇ ਬਲਕਿ ਬੇਅੰਤ ਰੋਸੇ, ਗਿਲੇ, ਸ਼ਿਕਾਇਤਾਂ, ਈਰਖਾ, ਦੁਵੈਤ ਦੀਆਂ ਭਾਵਨਾਵਾਂ ਮਨ ਵਿੱਚ ਘੋਟ ਘੋਟ ਕੇ ਉਹਨਾਂ ਦੀਆਂ ਕੇਸ ਫਾਈਲਸ ਬਣਾਈ ਬੈਠੇ ਹਾਂ ਅਤੇ ਇਹਨਾਂ ਰੋਸਿਆਂ ਦੀਆਂ ਗੰਢਾਂ ਨਿਤ ਹੋਰ ਪੀੜੀਆਂ ਕਰੀ ਜਾਂਦੇ ਹਾਂ। ਇਸ ਤਰ੍ਹਾਂ ਆਪਣੇ ਮਨ ਉੱਤੇ ਗੂੜੀ ਮੈਲ ਦਾ ਲੇਪ ਚਾੜ ਰਹੇ ਹਾਂ, ਕੋਟਿੰਗ ਕਰ ਰਹੇ ਹਾਂ, ਜਿਸ ਕਾਰਨ ਸਾਡਾ ਮਨ ਉਚੇਰੀ ਆਤਮਿਕ ਸਿੱਖਿਆ ਅਤੇ ਭਾਵਨਾਵਾਂ ਨੂੰ ਪਕੜਨ ਤੋਂ ਅਸਮਰਥ ਹੋ ਰਿਹਾ ਹੈ। ਸਾਡਾ ਬਾਹਰਮੁਖੀ ਦਿਮਾਗੀ ਧਰਮ ਪ੍ਰਚਾਰ ਵੀ ਅਧੂਰਾ, ਬੇਦਲਾ, ਓਪਰਾ ਜਿਹਾ ਹੋ ਰਿਹਾ ਹੈ ਕਿਉਂਕਿ ਅਸੀਂ ਆਪਣੇ ਸਵਾਰਥੀ ਮਾਇਕੀ ਰੁਝੇਵਿਆਂ ਵਿੱਚ ਇੰਨੇ ਗਲਤਾਨ ਅਤੇ ਖੁੱਭੇ ਹੋਏ ਹਾਂ ਕਿ ਧਰਮ ਜਾਂ ਧਰਮ ਪ੍ਰਚਾਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੀ ਨਹੀਂ ਪਾਸਦੀ। ਜਦਕਿ ਸਾਰੇ ਧਰਮ ਅਤੇ ਧਰਮ ਸਥਾਨਾਂ ਵਿੱਚ ਇਤਨੀ ਗਿਲਾਨੀ, ਕਰਪਸ਼ਨ ਆ ਗਈ ਹੈ ਕਿ ਜਿਵੇਂ ਥਾਨ ਸੱਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ, ਸਾਨੂੰ ਧਰਮ ਪ੍ਰਚਾਰ ਤੋਂ ਉਚੇਰੀ ਆਤਮਿਕ ਸੇਧ ਅਤੇ ਅਗਵਾਈ ਕਿੱਥੋਂ ਮਿਲ ਸਕਦੀ ਹੈ? ਪੱਛਮੀ ਦੇਸ਼ਾਂ ਵਿੱਚ ਈਸਾਈ ਧਰਮ ਦੇ ਪ੍ਰਚਾਰ ਲਈ ਬੜੇ ਵੱਡੇ ਅਤੇ ਮਜ਼ਬੂਤ ਸੰਗਠਨ ਬਣੇ ਹੋਏ ਹਨ ਅਤੇ ਇਹਨਾਂ ਵਿੱਚ ਤਨੋ ਮਨੋ ਜ਼ੋਰਦਾਰ ਪ੍ਰਚਾਰ ਹੋ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਈਸਾਈ ਮਤ ਦੁਨੀਆਂ ਦੇ ਕੋਨੇ ਕੋਨੇ ਵਿੱਚ ਫੈਲ ਗਿਆ ਹੈ। ਅੰਗਰੇਜ਼ੀ ਤੋਂ ਇਲਾਵਾ ਦੁਨੀਆਂ ਦੀਆਂ ਅਨੇਕਾਂ ਭਾਸ਼ਾਵਾਂ ਵਿੱਚ ਬਾਈਬਲ ਦੇ ਬੇਅੰਤ ਟ੍ਰਾਂਸਲੇਸ਼ਨਸ ਹੋ ਗਏ ਹਨ। ਇਸ ਤੋਂ ਇਲਾਵਾ ਈਸਾਈ ਮਤ ਦੇ ਵਿਕਾਸ ਲਈ, ਡਿਵੈਲਪਮੈਂਟ ਲਈ ਅਨੇਕਾਂ ਕਿਤਾਬਾਂ, ਪਰਚੇ ਅਤੇ ਲੇਖ ਲਿਖੇ ਜਾਂਦੇ ਹਨ ਜੋ ਕਿ ਘਰ ਘਰ ਜਾ ਕੇ ਹਵਾਈ ਜਹਾਜ਼ਾਂ, ਰੇਲਾਂ, ਬੱਸਾਂ, ਹੋਟਲਾਂ, ਬਾਜ਼ਾਰਾਂ ਅਤੇ ਅੱਡਿਆਂ ਵਿੱਚ ਮੁਫਤ ਵੰਡੇ ਜਾਂਦੇ ਹਨ। ਉਹਨਾਂ ਦੇ ਮੁਕਾਬਲੇ ਵਿੱਚ ਸਾਡੇ ਪ੍ਰਚਾਰ ਦਾ ਉਪਰਾਲਾ ਅਧੂਰਾ, ਬੇਦਿਲਾ, ਓਪਰਾ ਜਿਹਾ ਵਿਖਾਵਾ ਹੀ ਹੈ ਅਤੇ ਇਹ ਆਟੇ ਵਿੱਚ ਲੂਣ ਦੇ ਬਰਾਬਰ ਹੈ। ਸਾਡੇ ਪ੍ਰਚਾਰ ਦਾ ਦਾਇਰਾ ਸਿਰਫ ਆਸਾਨੀ ਨਾਲ ਪਹੁੰਚਣ ਵਾਲੇ ਸ਼ਹਿਰਾਂ ਜਾਂ ਕਸਬਿਆਂ ਤਾਈਂ ਸੀਮਤ ਹੈ। ਦੂਰ ਦੁਰੇਡੇ ਪਿੰਡਾਂ ਵਿੱਚ ਜਿੱਥੇ ਪ੍ਰਚਾਰ ਦੀ ਅਤਿਅੰਤ ਲੋੜ ਹੈ, ਅਸੀਂ ਜਾਣ ਦੀ ਖੇਚਲ ਹੀ ਨਹੀਂ ਕਰਦੇ। ਇਸ ਦੇ ਨਤੀਜੇ ਵਜੋਂ ਸਾਡੀ ਪੇਂਡੂ ਵੱਸੋਂ, ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਗੁਰਬਾਣੀ ਅਤੇ ਗੁਰਸਿੱਖੀ ਤੋਂ ਦੁਰੇਡੇ ਜਾ ਰਹੀ ਹੈ, ਜਿਸ ਤੋਂ ਦੂਜੇ ਮਤਾਂ ਦੇ ਪ੍ਰਚਾਰਕ ਲਾਭ ਉਠਾ ਕੇ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਆਪੋ ਆਪਣੇ ਧਰਮ ਵੱਲ ਪ੍ਰੇਰ ਲੈਂਦੇ ਹਨ। ਇਸ ਅਣਗਹਿਲੀ ਤੋਂ ਅਸੀਂ ਕਿਸੇ ਬਹਾਨੇ ਨਾਲ ਬਰੀ ਨਹੀਂ ਹੋ ਸਕਦੇ। ਦਿਮਾਗੀ ਪ੍ਰਚਾਰ ਦੇ ਦਰਜੇ 'ਤੇ ਵੀ ਅਸੀਂ ਈਸਾਈ ਅਤੇ ਹੋਰ ਮਤਾਂ ਦੇ ਪ੍ਰਚਾਰ ਦੀਆਂ ਪ੍ਰਣਾਲੀਆਂ ਦਾ ਅਧਿਐਨ ਕਰਕੇ ਆਪਣੇ ਪ੍ਰਚਾਰ ਲਈ ਅਗਵਾਈ ਅਤੇ ਸਹਾਇਤਾ ਲੈ ਸਕਦੇ ਹਾਂ। ਜਿਹੜਾ ਮਾੜਾ ਮੋਟਾ ਵਿਖਾਵੇ ਮਾਤਰ ਧਰਮ ਪ੍ਰਚਾਰ ਹੁੰਦਾ ਹੈ, ਉਸ ਦਾ ਵੀ ਕੋਈ ਖਾਸ ਅਸਰ ਹੁੰਦਾ ਨਹੀਂ ਭਾਸਦਾ, ਕਿਉਂਕਿ ਸਾਡੀ ਧਾਰਮਿਕ ਗਿਲਾਨੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਕਥਨੀ ਬਦਨੀ ਤਾਂ ਕਰਦੇ ਹਾਂ, ਪਰ ਉਸਨੂੰ ਆਪਣੇ ਜੀਵਨ ਵਿੱਚ ਨਹੀਂ ਕਮਾਉਂਦੇ। ਸਾਡੀ ਕਥਨੀ ਬਦਨੀ ਸਿਰਫ ਦਿਮਾਗੀ ਸ਼ੁਗਲ ਹੀ ਹੁੰਦਾ ਹੈ ਜਾਂ ਮਾਇਕੀ ਸਵਾਰਥ ਦੀ ਪੂਰਤੀ ਹੀ ਹੈ। ਇਹੋ ਜਿਹੇ ਪ੍ਰਚਾਰ ਦੇ ਪਿੱਛੇ ਅੰਤਰ ਆਤਮੇ ਨਾਮ ਦੀ ਦਾਮਨਿਕ ਸ਼ਕਤੀ ਨਹੀਂ ਹੁੰਦੀ, ਜਿਸ ਕਾਰਨ ਸਰੋਤਿਆਂ 'ਤੇ ਓਪਰਾ ਜਾਇ ਜਾਂ ਉੱਕਾ ਹੀ ਕੋਈ ਅਸਰ ਨਹੀਂ ਹੁੰਦਾ। ਗੁਰਬਾਣੀ ਵਿੱਚ ਐਸੀ ਅਵਸਥਾ ਦੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ। ਕਬੀਰ ਅਵਰੈ ਕੋ ਉਪਦੇਸ਼ ਤੇ, ਮੁੱਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖਤੇ, ਖਾਇਆ ਘਰ ਕਾ ਖੇਤ। ਪੜ ਪੰਡਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਪੰਡਤ ਵਾਚੈ ਪੋਥੀਆਂ, ਨਾ ਬੂਝੈ ਵਿਚਾਰ, ਅਨ ਕੋ ਮੱਤੀ ਦੇ ਚੱਲੈ ਮਾਇਆ ਕਾ ਵਾਪਾਰ, ਕਥਨੀ ਝੂਠੀ ਜਗ ਭਵੈ ਰਹਿਣੀ ਸ਼ਬਦ ਸੁਸਾਰ। ਮਾਇਆ ਦੀ ਥੋੜ ਦਾ ਵੀ ਬਹਾਨਾ ਨਿਰਮੂਲ ਹੈ, ਕਿਉਂਕਿ ਗੁਰੂ ਘਰ ਵਿੱਚ ਮਾਇਆ ਦੀ ਟੋਟ ਨਹੀਂ ਆ ਸਕਦੀ। ਸਾਡੇ ਹਿਰਦੇ ਅੰਦਰ ਸਿਰਫ ਧਰਮ ਪ੍ਰਚਾਰ ਦੀ ਸਹੀ ਅਤੇ ਉੱਚੀ ਸੁੱਚੀ ਲਗਨ ਜਾਂ ਤੜਪ ਅਤੇ ਆਪਾ ਵਾਰਨ ਦੀ ਭਾਵਨਾ ਦੀ ਹੀ ਲੋੜ ਹੈ, ਪਰ ਇਹ ਉੱਤਮ ਆਤਮਿਕ ਸੇਵਾ ਸਿਰਫ ਮਰਜੀਵੜੇ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਕਰ ਸਕਦੇ ਹਨ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਆਪ ਜਪੋ ਅਵਰਾ ਨਾਮ ਜਪਾਵੋ, ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੋ ਗੁਰਬਾਣੀ ਦੀਆਂ ਅਨੇਕਾਂ ਪੰਕਤੀਆਂ ਆਤਮਿਕ ਮੰਡਲ ਦੇ ਕਿਸੇ ਤੱਤ ਰੂਪ ਇਲਾਹੀ ਅਵਸਥਾ ਦੀਆਂ ਪ੍ਰਤੀਕ ਹਨ ਅਤੇ ਸਾਨੂੰ ਉੱਚੇ ਸੁੱਚੇ ਆਤਮਿਕ ਜੀਵਨ ਵੱਲ ਪ੍ਰੇਰਦੀਆਂ ਹਨ। ਇਹ ਸਰੀਰ ਕਰਮ ਕੀ ਧਰਤੀ, ਗੁਰਮੁਖ ਮਥ ਮਥ ਤਤ ਕਢਈਆ, ਅੰਦਰ ਖੋਜੈ ਤਤ ਲਹੈ ਪਾਏ ਮੋਖ ਦੁਆਰ। ਮਾਇਰੀ ਪੇਖ ਰਹੀ ਬਿਸਮਾਦ, ਅੰਧ ਤੁਨੀ ਮੇਰਾ ਮਨ ਮੋਹਿਓ ਅਚਰਜ ਤਾ ਕੇ ਸਵਾਦ। ਏਸੀ ਗੁਰਬਾਣੀ ਵਿਚਾਰ ਲੇਖ ਨੰਬਰ 13 ਧਰਮ ਪ੍ਰਚਾਰ ਭਾਗ 3। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਸਾਡੇ ਕਲਯੁਗੀ ਜੀਵਨ ਉੱਤੇ ਤਰਸ ਕਰਕੇ ਇਹ ਸਾਰੇ ਗੁਰਬਾਣੀ ਵਿਚਾਰ ਦੇ 132 ਲੇਖ ਲਿਖੇ ਹਨ, ਜੋ ਸਾਨੂੰ ਸਹੀ ਆਤਮਿਕ ਸੇਧ ਦਿੰਦੇ ਹਨ, ਗੁਰਬਾਣੀ ਨਾਲ ਜੋੜਦੇ ਹਨ। ਇਹ ਲੇਖ ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।